ਕਰਨਾ ਬਿਲਾਂਦਾ Thank you. अपने अंतपुर विच आ जाता है, उस अंतपुर की चार दीवार के कितने फैमिली मैंबरस होंगे हैं, उन्होंने गलबात करता है कि अपनी घरों की विहार कर। उस तो बाद जो थक जाता है अपने बेडरूम से चला जाता है, अंधेरा कमरे में चला जाता है, उत्थे जा के सो जाता है। उठ के फिर इनान वगैरह करके अपने प्रभु के कमरे में चला जाता है, उत्थे अपने प्रभु के लीन होता है। ये उस एक राजा दियाँ चार अवस्था हुई। इसी तरह आत्मा रूपी राजा है, इस दियाँ आत्मा शब्द अपना आपा है, परमात्मा का पुत्र असी सारे जिस नहीं हैं, असी आत्मा हाँ, आत्मा परमात्मा का पुत्र है, असी सारे आत्म शहजादे हैं। सो चार अवस्था आत्मा ने दसियाँ, जागृत सुपन सुखोपत और तुरिया। ये तिना अवस्था में एक हो जा रही है। जागृत अखा में हुंदा है जो बाज परपंच देखता है, जदों मुकनी यानी सुपन आता है, कंठ में गीता नाड़ी है, बहुत बरीक नाड़ी है, वो मन प्रवेश करता है, उत्थे सुपन अवस्था होंगी, उन्होंने सुपन अवस्था कहते हैं, उत्थे सुपन परपंच रचता है। फिर उस तो अगे हिरदे स्थान में पहुँच के विद्या विच अपना कारण विद्या उस विच लय हो जाता, उत्थे कोई सुपना नहीं, कोई फुरना नहीं, ना उत्थे जगत है, ना बाज परपंच है, न सुपन परपंच है। उस तो अगे जाके तुरिया अवस्था परमात्मा दे विच उसका भजन करना, उस दे विच लीनता हासिल करनी, उसका चिंतन करना, उसनू तुरिया अवस्था कहते हैं। ये चार अवस्थावां इस आत्मा रूपी राजा दियाँ हैं, पर इन्हां विच भी दस्या है तीन व्यापी जगत को तुरिया पावे कोए, नानक संत निर्मल है जिन मन वसिया सोए। तीन अवस्थावां तां हर एक दुनिया नूं हर शख्स नूं प्राप्त होंदियां, बल्कि पशुआं पंछियों नूं भी प्राप्त होंदियां, उपरां शुकरां नूं भी प्राप्त होंदियां, जागृत सुपन सुखोपत। पर तुरिया अवस्था जिहड़ी है, जिहड़ा इत्थे पहुँच गया, उहदा दर्जा संतां विच है। तुरिया पावे कोए, जिहनूं इह दर्जा प्राप्त हो गया, उहदा दर्जा संतां विच हुंदा है। तो इस वास्ते इहों आत्मा रूपी राजा दीआं चार अवस्थावां हन। अज राजा जनक नूं सुपना आउंदा है, सुपन विच की देखदा है, मानो उस तों कोई गलती हो गई, किसी दूसरे राजा के पास उसकी प्रजा ने जाके पुकार की थी, भी असी तुहानूं अपना राजा थापदे हाँ। राजा जनक नूं इस राज विचों मार कुट के निकाल दे, उह अपनी फौज चढ़ाई करके आ गया, उसने इस दे राज ते चढ़ाई कर दित्ती, इस दे खजाने अपने काबू कीते, सारा राज भाग अपने काबू किया, और सब राजा जनक नूं हुकम कर दिता इसनूं मेरे राज तो बाहर कट दे, शहर तो बाहर कट दो, जिहड़ा कोई इसका सत्कार करेगा उसते नवीन राजा की नाराजगी होगी, जिहड़ा इसका आदर करेगा मैंने नादर उसते नवीन राजा की खुशी होगी। इं जाके राजा नूं कहिंदे जनक नूं एक तां राजभाग सब कुछ खुश गया, सुपने की गल है, सुपना जागृत वांग ही होया करता, तो उत्थे सच देख रहा है, उसनूं नवीन राजा दे नौकर बुरी तरह नहीं जा रहे हैं, उहदा निरादर करदे हन, कुत्ते मारदे हन, ते इसी तरह उसकी हद तो बाहर ले जा के कहणगे देखो इधर नहीं आना, उधर बेशक जाओ। वो इन्नी गल इतनी हदायत करके मुड़े आए, लेकिन जनक उत्थे बैठा, इकला बैठा है, राजभाग फुस गया, कुछ पास नहीं है, इकला है, प्यास लगी है, भुख लगी है, हुण सोचता है कुछ खाण पीन मिले। अखीर ये भी ਉਸਨੂੰ ਹਦਾਇਤ 'ਚ ਵੀ ਇੱਧਰ ਨਾ ਹੀ ਇਸ ਹੱਦ ਵਿੱਚ ਪੈਰ ਨਾ ਪਾਈ, ਉੱਧਰ ਬੇਸ਼ੱਕ ਜਾਵੀਂ। ਪੈਰ ਉੱਧਰ ਜਾ ਰਿਹਾ, ਹੁਣ ਕੀ ਦੇਖਿਆ? ਸਾਹਮਣੇ ਇੱਕ ਸ਼ਹਿਰ ਨਜ਼ਰ ਆਇਆ, ਉੱਚੇ ਉੱਚੇ ਮਕਾਨਾਤ ਹਨ। ਉੱਥੇ ਪਹੁੰਚਿਆ, ਪਹੁੰਚ ਕੇ ਪੁੱਛਣ ਲੱਗਾ, ਬਈ ਇੱਥੇ ਕਿਸੇ ਸ਼ਾਹੂਕਾਰ ਦਾ ਛੇਤਰ ਯਾਨੀ ਲੰਗਰ ਚੱਲਦਾ ਹੋਵੇ? ਕਹਿਣ ਲੱਗੇ, ਹਾਂ ਇੱਕ ਜਗ੍ਹਾ ਹੈ ਲੰਗਰ ਚੱਲਦਾ, ਦੁਪਹਿਰ ਵੇਲੇ ਦੋ ਦੋ ਕੜਛੀਆਂ ਫੀਕੀ ਦੀਆਂ ਮਿਲਦੀਆਂ ਹਨ ਅਤੇ ਦੋ ਦੋ ਚਮਚੇ ਘਿਓ ਦੇ ਮਿਲਦੇ। ਉੱਥੇ ਪਹੁੰਚ ਜਾਓ, ਤੈਨੂੰ ਵੀ ਮਿਲ ਜਾਏਗਾ। ਉੱਥੇ ਪਹੁੰਚਿਆ, ਭੁੱਖ ਡਾਢੀ ਲੱਗੀ ਸੀ। ਉਹਨਾਂ ਨੂੰ ਜਾ ਕੇ ਕਹਿਣ ਲੱਗੇ, ਮੈਨੂੰ ਭੁੱਖ ਲੱਗੀ ਹੈ, ਕੁਛ ਖਾਣ ਵਾਸਤੇ ਮਿਲੇ? ਕਹਿਣ ਲੱਗੇ, ਹਾਂ ਇੱਥੇ ਖਿਚੜੀ ਮਿਲਦੀ ਆ, ਕੁਛ ਨਹੀਂ ਪਰ ਖਿਚੜੀ ਪਵਾਉਣ ਵਾਸਤੇ ਤੂੰ ਕੋਈ ਬਰਤਨ ਲੈ ਆ ਜਾ, ਜੇ ਵਕਤ ਨਹੀਂ ਹੋਇਆ ਬਰਤਨ ਦਾ ਲੰਗਰ ਤੇਰੇ ਆਉਂਦੇ ਨੂੰ ਵਕਤ ਹੋ ਜਾਏਗਾ। ਹੁਣ ਰਾਜਾ ਸੋਨੇ ਚਾਂਦੀ ਦੇ ਥਾਲਾਂ ਵਿੱਚ ਖਾਣ ਵਾਲਾ ਕੁਛ ਮਿਲਦਾ ਨਹੀਂ ਹੈ, ਅਸੀਂ ਕੁਮਾਰਾਂ ਦੀ ਭੱਠੀ 'ਤੇ ਜਾ ਕੇ ਖਿਚੜੀ ਕਰ ਰਹੇ ਹਾਂ। ਹੁਣ ਧੋ ਧੂ ਕੇ ਜਦੋਂ ਪਹੁੰਚਿਆ, ਆਉਂਦੇ ਨੂੰ ਉਹ ਲੰਗਰ ਵਰਤ ਚੁੱਕਿਆ। ਕਹਿਣ ਲੱਗਾ, ਵੀ ਮੈਨੂੰ ਕੁਛ ਦਿਓ। ਕਹਿੰਦੇ, ਭਾਈ ਤੂੰ ਲੇਟ ਆਇਆ, ਹੁਣ ਤਾਂ ਲੰਗਰ ਹੀ ਵਰਤ ਗਿਆ ਹੈ, ਮਿੰਟਾਂ ਤਰਲੇ ਕੀਤੇ, ਵੀ ਕੁਛ ਤਾਂ ਦਿਓ, ਮੈਂ ਬਹੁਤ ਭੁੱਖਾ ਹਾਂ। ਖੈਰ ਉਹਨਾਂ ਨੇ ਕੁਛ ਕਰਕੇ ਦੋ ਕੜਛੀਆਂ ਖਿਚੜੀ ਦੀਆਂ ਪਾ ਦਿੱਤੀਆਂ। ਕਹਿਣਗੇ, ਉਹ ਥਾਂ ਘਿਓ ਵਰਤਦਾ, ਲੈ ਲੈ। ਉੱਥੇ ਜਾ ਕੇ ਪਹੁੰਚਿਆ, ਘਿਓ ਦਾ ਇਹਨੇ ਇੱਕ ਕੜਛੀ ਰੱਖੀ ਸੀ ਜਿਹਦੇ ਵਿੱਚ ਦੋ ਚਮਚੇ ਆਉਂਦੇ ਸੀ ਉਹਦੇ ਨਾਲ। ਕਹਿਣ ਲੱਗਾ, ਮੈਨੂੰ ਜਲਦੀ ਘਿਓ ਪਾਓ, ਮੈਨੂੰ ਭੁੱਖ ਡਾਢੀ ਲੱਗੀ, ਜਲਦੀ ਛਕਾਂ, ਕੁਛ ਨਾ ਕੁਛ ਮੇਰੇ ਅੰਦਰ ਜਾਵੇ ਤਾਂ ਸ਼ਾਂਤੀ ਆ। ਫਿਰ ਇਉਂ ਉਹ ਪਾਉਣ ਲੱਗੀ, ਇਸਦਾ ਘਿਓ ਡੁੱਲ ਗਿਆ, ਕਿਸੇ ਨੇ ਹੱਥ ਲਾ ਦਿੱਤਾ। ਹੁਣ ਬਹੁਤ ਮਿੰਟਾਂ ਤਰਲੇ ਕਰਕੇ ਫਿਰ ਦੁਬਾਰਾ ਘਿਓ ਪਵਾਇਆ। ਬੈਠ ਕੇ ਖਾਣ ਨਹੀਂ ਸੀ ਜਾਣਦਾ, ਚਮਚੇ ਨਾਲ ਖਾਣ ਵਾਲਾ ਬੰਦਾ ਸੀ, ਰਾਜਾ ਸੀ। ਇਉਂ ਖੈਰ ਰਲਾ ਰਿਹਾ ਹੈ, ਭੁੱਖ ਡਾਢੀ ਲੱਗੀ ਹੋਈ ਹੈ, ਕੀ ਖੇਲ ਵਰਤਿਆ? ਦੋ ਢੱਠੇ ਸਾਂ ਲੜਦੇ ਹੋਏ ਆਏ, ਭਿੜਦੇ ਆਏ, ਜਿਉਂ ਫੇਟ ਲੱਗੀ, ਕਿਧਰੇ ਇਹ ਰੁੜ ਜਾਂਦਾ ਹੈ, ਕਿਧਰੇ ਇਸਦੀ ਖਿਚੜੀ ਰੁੜ ਜਾਂਦੀ ਹੈ, ਕਿਧਰੇ ਠਿੱਕਰ ਰੁੜਦਾ। ਇਹ ਸੁਪਨੇ ਵਿੱਚ ਦੇਖਦਾ ਹੈ, ਤਦਕ ਕੇ ਉੱਠ ਖੜਿਆ, ਚਿਹਰਾ ਪੀਗਾ ਹੋ ਗਿਆ। ਰਾਣੀਆਂ ਨੇ ਦੇਖਿਆ, ਬਈ ਕੋਈ ਗੱਲ ਹੈ ਜ਼ਰੂਰ, ਇੱਕ ਲੱਖ ਇਹਨਾਂ ਤੱਕ ਕਿ ਜਿਹੜਾ ਉੱਠਣਾ ਹੈ ਐਵੇਂ ਨਹੀਂ ਤਾਂ ਪੁੱਛਣਗੇ ਸਰਕਾਰ ਕੀ ਗੱਲ ਹੈ। ਦੱਸਦਾ ਨਹੀਂ ਕਿਸੇ ਨੂੰ ਸੁਪਨਾ, ਕੁਛ ਇਹੋ ਜਿਹਾ ਗਹਿਰਾ ਆਇਆ ਮਾਨੋ ਉਹਦਾ ਨਕਸ਼ਾ ਸਾਹਮਣੇ ਖੜਾ ਹੈ। ਕਈ ਸੁਪਨੇ ਤਾਂ ਇਹੋ ਜਿਹੇ ਆਉਂਦੇ ਨੇ ਨਾ, ਉਦੋਂ ਹੀ ਭੁੱਲ ਜਾਂਦੇ, ਪਤਾ ਹੀ ਕੁਛ ਨਹੀਂ ਹੁੰਦਾ। ਕਈ ਸੁਪਨੇ ਇਹੋ ਜਿਹੇ ਹੁੰਦੇ ਨੇ ਮਾਨੋ ਸਾਹਮਣੇ ਹੀ ਉਹਦਾ ਨਕਸ਼ਾ ਖੜਾ ਰਹਿੰਦਾ। ਸੁਪਨਾ ਇਹੋ ਜਿਹਾ ਗਹਿਰਾ ਆਇਆ, ਉਹਦਾ ਨਕਸ਼ਾ ਮਾਨੋ ਸਾਹਮਣੇ ਖੜਾ ਹੈ। ਹਾਂ ਰਾਣੀਆਂ ਪੁੱਛਦੀਆਂ ਹਨ ਪਰ ਸ਼ਰਮ ਦਾ ਮਾਰਿਆ ਦੱਸਦਾ ਨਹੀਂ ਹੈ, ਚਿੱਤੇ ਉੱਪਰ ਬਹੁਤ ਗਹਿਰਾ ਅਸਰ ਹੈ। ਹੁਣ ਉਸਨੇ ਉਸਨੂੰ ਮਾਨੋ ਨੀਂਦ ਪਾਗਲ ਕਰ ਦਿੱਤਾ, ਨੀਂਦ ਪਾਗਲ ਬਣਾ ਦਿੱਤਾ। ਉਸਨੇ ਹੋਰ ਤਾਂ ਕੁਛ ਨਹੀਂ ਕੀਤਾ, ਵੱਡੇ ਵੱਡੇ ਵਿਦਵਾਨ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ, ਜਿਹਨਾਂ ਪਾਸ ਇੱਕ ਸਵਾਲ ਕਰਦਾ ਹੈ ਇਹ ਸੱਚਾ ਕਿ ਉਹ ਸੱਚਾ, ਇਹਨੂੰ ਜ਼ਿਆਦਾ ਸਵਾਲ ਨਹੀਂ ਕੁਛ ਕਰਦਾ ਹੈ। ਇਹ ਨਹੀਂ ਕਹਿੰਦਾ ਮੈਨੂੰ ਇਹ ਸੁਪਨਾ ਆਇਆ ਸੀ ਆਹ ਗੱਲ ਸੀ, ਇਹ ਕੁਛ ਨਹੀਂ ਕਹਿੰਦਾ, ਇਹ ਸੱਚਾ ਕਿ ਉਹ ਸੱਚਾ। ਯਾਨੀ ਉਸਦਾ ਭਾਵ ਸੀ ਵੀ ਇਹ ਜਗਤ ਜਾਗਰਤ ਸੱਚੀ ਹੈ ਕਿ ਸੁਪਨਾ ਸੱਚਾ ਹੈ, ਇਹ ਉਹਦੇ ਚਿੱਤ ਵਿੱਚ ਸੀ। ਸੋਈਓ ਪਰ ਇਹੋ ਜਿਹੀ ਗੋਲਮੋਲ ਗੱਲ ਦਾ ਕੌਣ ਜਵਾਬ ਦੇਵੇ? ਹਜ਼ਾਰਾਂ ਦੀ ਤਾਦਾਦ ਵਿੱਚ ਵਿਦਵਾਨ ਇਕੱਠੇ ਹੋਏ ਹਨ, ਸਭ ਦਾ ਸਤਿਕਾਰ ਆਦਰ ਕਰਦਾ ਹੈ, ਸਭ ਦੀ ਸੇਵਾ ਕਰਦਾ ਹੈ, ਪਰ ਇਹ ਜੀ ਗੱਲ ਦਾ ਜਵਾਬ ਉਸਨੂੰ ਨਹੀਂ ਮਿਲਦੇ। 8 ਸਾਲ ਗੁਜ਼ਰਨ ਵਾਲੇ ਹੋ ਗਏ ਹਨ, ਇੱਧਰ ਤਾਂ ਇਹ ਖੇਲ ਵਰਤਿਆ, ਉੱਧਰ ਇੱਕ ਰਿਸ਼ੀਆਂ ਦਾ ਆਸ਼ਰਮ ਹੈ ਇਸੇ ਦਰਿਆ ਦੇ ਕਿਨਾਰੇ, ਬਹੁਤ ਸਾਰੇ ਰਿਸ਼ੀ ਰਹਿੰਦੇ ਹਨ। ਸ਼ਾਮ ਦਾ ਵਕਤ ਹੈ, ਬੱਚੇ ਖੇਡਦੇ ਰਿਸ਼ੀਆਂ ਦੇ। ਇੱਕ ਲੜਕਾ ਜਿਸਦੀ ਉਮਰ 8 ਸਾਲ ਦੀ, ਜਿਹਦੇ ਸਰੀਰ ਵਿੱਚ 8 ਵਿੰਗ ਪੈਂਦੇ ਸਨ, 8 ਵਲ ਪੈਂਦੇ ਸਨ, ਗਲ ਵਿੱਚ ਮਾਲਾ ਪਾਈ ਹੈ, ਮੱਥੇ 'ਤੇ ਤਿਲਕ ਲੱਗਾ ਹੈ ਅਤੇ ਆਸਣ ਹੈ, ਹੱਥ ਵਿੱਚ ਛੋਟੀ ਹੈ, ਛੋਟੀ ਦੀ ਆਸਰੇ ਮਸਾਂ ਤੁਰਦਾ ਹੈ। ਇਹੋ ਜਿਹੇ ਸਰੀਰ ਵਿੱਚ 8 ਵਲ ਪੈਂਦੇ ਹੋਣ, ਉਹਦੀ ਹਾਲਤ ਇਹੋ ਜਿਹੀ ਹੁੰਦੀ ਹੈ। ਇਹ ਉਹ ਆ ਰਿਹਾ ਹੈ, ਦਰਿਆ ਦੇ ਕਿਨਾਰੇ ਨੂੰ ਜਾ ਰਿਹਾ ਹੈ, ਸ਼ਾਮ ਦੇ ਵਕਤ ਦਾ ਆਪਣਾ ਪਾਠ ਨਿਤਨੇਮ ਕਰਨ ਵਾਸਤੇ ਉੱਥੇ ਜਾ ਰਿਹਾ। ਬੱਚਿਆਂ ਨੂੰ ਹਮੇਸ਼ਾ ਖੇਡ ਪਿਆਰੀ ਹੈ, ਬੱਚਿਆਂ ਦੇ ਸੁਭਾਅ ਚੰਚਲ ਹੁੰਦੇ ਹਨ, ਕਿਸੇ ਨੇ ਉਹਦੀ ਸੋਟੀ ਖੋਹ ਲਈ, ਕਿਸੇ ਨੇ ਉਸਦਾ ਆਸਣ ਖੋਹ ਲਿਆ, ਕਿਸੇ ਨੇ ਧੱਕਾ ਦੇ ਦਿੱਤਾ, ਕਿਸੇ ਨੇ ਮਾਲਾ ਖੋਹ ਲਈ, ਇਹ ਜੀ ਹਾਲਤ ਉਸਦੀ ਹੋਈ। ਜਦ ਉਹ ਬੜੇ ਸ਼ਾਂਤੀ ਵਾਲਾ ਕਹਿਣ, ਦੇਖੋ ਭਾਈ ਕੋਈਲਾ ਹੋ ਰਿਹਾ ਹੈ, ਸੂਰਜ ਛਿਪ ਰਿਹਾ ਹੈ, ਮੈਂ ਆਪਣਾ ਪਾਠ ਕਰਨਾ ਹੈ, ਮੈਂ ਲੇਟ ਹੋ ਰਹੀ ਹਾਂ, ਮੇਰੀਆਂ ਚੀਜ਼ਾਂ ਮੈਨੂੰ ਦਿਓ ਤਾਂ ਕਿ ਮੈਂ ਪਾਠ ਕਰਕੇ ਘਰ ਨੂੰ ਜਾਵਾਂ। ਖੈਰ ਇੱਕ ਲੜਕੇ ਨੇ ਕਿਹਾ, ਬਾਈ ਇਹਦੀਆਂ ਚੀਜ਼ਾਂ ਦੇ ਦਿਓ, ਇਹ ਪਿਓ ਘਰ। ਇਹ ਗੱਲ ਅੱਜ ਉਸਨੇ ਸੁਣੀ। ਅਖੀਰ ਲੜਕੇ ਚਲੇ ਗਏ, ਉਹਦੀਆਂ ਸਾਰੀਆਂ ਚੀਜ਼ਾਂ ਦੇ ਗਏ, ਉਹ ਦਰਿਆ ਦੇ ਕਿਨਾਰੇ ਆਸਣ ਵਿਛਾ ਕੇ ਆਪਣਾ ਸ਼ਾਮ ਦੇ ਵਕਤ ਦਾ ਜੋ ਨਿਤਨੇਮ ਸੀ ਭਜਨ ਪਾਠ ਦਾ ਕਰਦਾ ਹੈ, ਕਰਕੇ ਅਖੀਰ ਘਰ ਆ ਗਿਆ। ਪ੍ਰਸ਼ਾਦ ਪਾਣੀ ਛੱਕ ਰਿਹਾ ਹੈ, ਆਪਣੀ ਮਾਤਾ ਨੂੰ ਪੁੱਛਣ ਲੱਗਾ, ਮਾਤਾ ਜੀ ਮੇਰੇ ਪਿਤਾ ਜੀ। ਦਰਅਸਲ ਉਹਦਾ ਪਿਤਾ ਬੜਾ ਵਿਦਵਾਨ ਸੀ, ਉਹ ਵੀ ਮਿਥਲਾਪੁਰੀ ਰਾਜੇ ਜਨਕ ਦੇ ਬੁਲਾਵੇ 'ਤੇ ਪਹੁੰਚਿਆ ਹੋਇਆ ਸੀ। ਉਸਦੇ ਸਵਾਲ ਦੇ ਜਵਾਬ ਦੇਣ ਵਾਸਤੇ ਜਿੱਥੇ ਹਜ਼ਾਰਾਂ ਵਿਦਵਾਨ ਇਕੱਠੇ ਹੋਏ ਸਨ, ਉਹਨਾਂ ਵਿੱਚ ਉਹ ਵੀ ਗਿਆ ਹੋਇਆ ਸੀ। ਇਹ ਸੁਣ ਕੇ ਉਸਦੀ ਮਾਤਾ ਦੀਆਂ ਅੱਖਾਂ ਵਿੱਚ ਕੁਛ ਹੰਝੂ ਭਰਿਆ ਹੈ। ਫਿਰ ਪੁੱਛਣਗੇ, ਮਾਤਾ ਜੀ ਮੇਰੇ ਪਿਤਾ ਜੀ, ਉਹ ਦਰਅਸਲ ਆਪਣੇ ਨਾਨਕੇ ਘਰ ਰਹਿੰਦਾ ਸੀ, ਆਪਣੇ ਨਾਨਕੇ ਘਰ ਰਹਿਣ ਕਰਕੇ ਉਸਦੀ ਮਾਤਾ ਆਪਣੇ ਪਿਤਾ ਨੂੰ ਪਿਤਾ ਕਹਿੰਦੀ ਹੀ ਸੀ, ਉਸਦੇ ਰਿਸ਼ੀ ਇਹ ਵੀ ਆਪਣੇ ਨਾਨੇ ਨੂੰ ਪਿਤਾ ਕਹਿੰਦਾ ਹੁੰਦਾ ਸੀ। ਸਵਯੰ ਕਰਕੇ ਕਹਿਣ ਲੱਗੇ, ਮੇਰੇ ਪਿਤਾ ਜੀ ਜਿਹਨੂੰ ਮੈਂ ਪਿਤਾ ਕਹਿੰਦਾ, ਕਹਿਣਗੇ ਬੇਟਾ ਉਹ ਮੇਰੇ ਪਿਤਾ ਜੀ ਹਨ, ਇਹ ਮੇਰਾ ਏਕਾ ਘਰ ਹੈ। ਤੇਰੇ ਪਿਤਾ ਜੀ ਬੜੇ ਵਿਦਵਾਨ ਹਨ, ਉਹ ਗਏ ਹੋਏ ਹਨ ਮਿਥਲਾਪੁਰੀ ਦੇ ਵਿੱਚ। ਰਾਜਾ ਜਨਕ ਨੂੰ 8 ਸਾਲ ਹੋ ਗਏ, ਕੋਈ ਸੰਸਾ ਪੈਦਾ ਹੋ ਗਿਆ, ਕੋਈ ਸੰਦੇਹ ਪੈਦਾ ਹੋ ਗਿਆ। ਉਹ ਸਵਾਲ ਕਰਦਾ ਹੈ ਕਿ ਇਹ ਸੱਚਾ ਕਿ ਉਹ ਸੱਚਾ, ਪਰ ਇਸਦਾ ਜਵਾਬ ਨਹੀਂ ਮਿਲ ਰਿਹਾ। ਉਹ ਕਹਿੰਦਾ, ਜਿਤਨੀ ਦੇਰ ਤੱਕ ਮੈਨੂੰ ਇਹਦਾ ਜਵਾਬ ਨਹੀਂ ਮਿਲੇਗਾ, ਮੈਂ ਉਤਨੀ ਦੇਰ ਤੱਕ ਇਹਨਾਂ ਵਿਦਵਾਨਾਂ ਨੂੰ ਨਹੀਂ ਜਾਣ ਦਿਆਂਗਾ। ਹੋਰ ਵੀ ਜਾ ਰਹੇ ਨੇ ਉੱਥੇ, ਪਰ ਉਸਦੇ ਸਵਾਲ ਦਾ ਜਵਾਬ ਨਾ ਮਿਲਣ ਕਰਕੇ ਨਾ ਉਹਨਾਂ ਨੂੰ ਛੁੱਟੀ ਦਿੰਦਾ ਹੈ, ਅਤੇ ਨਾ ਹੀ ਉਹਦੇ ਸਵਾਲ ਦਾ ਮਾਕੂਲ ਜਵਾਬ ਮਿਲ ਰਿਹਾ ਹੈ। ਸੋ ਇਹ ਸੁਣ ਕੇ ਇਹ ਕਹਿਣ ਲੱਗਾ, ਮੈਨੂੰ ਭੇਜੋ, ਇਸ ਸਵਾਲ ਦਾ ਜਵਾਬ ਮੈਂ ਦਿਆਂਗਾ। ਇਹ ਕੀ ਵੱਡੀ ਗੱਲ ਹੈ, ਇਤਨੇ ਵਿਦਵਾਨ ਹਜ਼ਾਰਾਂ ਦੀ ਤਾਦਾਦ ਵਿੱਚ ਇਕੱਠੇ ਕੀਤੇ ਹਨ, ਕੋਈ ਵੀ ਉਸਦੇ ਸਵਾਲ ਦਾ ਜਵਾਬ ਨਹੀਂ ਦੇ ਸਕਿਆ। ਉਸਦੀ ਮਾਤਾ ਕਹਿੰਦੀ, ਬੇਟਾ ਤੂੰ ਬਹੁਤ ਬੱਚਾ ਹੈ, 8 ਸਾਲ ਦੀ ਤੇਰੀ ਆਯੂ, ਅਤੇ ਉੱਥੇ ਬੜੇ ਬੜੇ ਵਿਦਵਾਨ ਇਕੱਠੇ ਹੋਏ, ਉਹ ਉਸਦੇ ਸਵਾਲ ਦਾ ਜਵਾਬ ਨਹੀਂ ਦੇ ਸਕੇ, ਤੂੰ ਛੋਟਾ ਜਿਹਾ ਬੱਚਾ ਕੀ ਜਵਾਬ ਦੇਵੇਗਾ। ਉਹ ਕਹਿੰਦਾ, ਨਹੀਂ ਮੈਨੂੰ ਜ਼ਰੂਰ ਭੇਜੋ। ਹੱਠ ਕੀਤਾ ਉਸਨੇ, ਬਹੁਤਾ ਹੱਠ ਕਰਨ 'ਤੇ ਉਸਨੂੰ ਪਾਲਕੀ ਵਿੱਚ ਬਿਠਾ ਕੇ ਮਿਥਲਾਪੁਰੀ ਭੇਜ ਦਿੱਤਾ ਗਿਆ। ਮਿਥਲਾਪੁਰੀ ਦੇ ਵਿੱਚ ਇਹ ਗੱਲ ਉੱਡ ਗਈ ਵੀ ਸ਼ਹਿਰ ਦੇ ਵਿੱਚ ਇੱਕ ਛੋਟਾ ਜਿਹਾ ਮੁਨੀ ਆਇਆ ਹੈ, ਜਿਹਦੇ ਸਰੀਰ ਵਿੱਚ 8 ਵਲ ਪੈਂਦੇ ਹਨ। ਅਸ਼ਟਵਕ ਉਸਦਾ ਨਾਮ ਸੀ, ਦਰਸ ਅਸ਼ਟਨਾ 8 ਦਾ ਵਕਰ ਨਾ ਵੀ ਆਉਂਦਾ ਹਿੰਦੀ ਵਿੱਚ, ਇਹਦੇ ਅਰਥ ਬਣਦੇ ਹਨ। ਸੋ ਕਹਿਣ ਲੱਗੇ, ਉਹ ਰਾਜਾ ਦੇ ਸਵਾਲ ਦਾ ਜਵਾਬ ਦੇਣ ਆਇਆ ਹੈ। ਮਾਕੂਲ ਜਗ੍ਹਾ 'ਤੇ ਉਸਨੂੰ ਵੀ ਰਿਹਾਇਸ਼ ਮਿਲ ਗਈ, ਜਥਾ ਯੋਗ ਉਸਦੀ ਸੇਵਾ ਹੁੰਦੀ ਹੈ। ਹੁਣ ਅੱਜ ਬੜਾ ਭਾਰਾ ਦਰਬਾਰ ਸਜਾ, ਜਿਹਦੇ ਵਿੱਚ ਬਹੁਤ ਸਾਰੇ ਵਿਦਵਾਨ ਹਨ, ਬਹੁਤ ਸਾਰੇ ਰਾਜਾ ਦੇ ਹਲਕਾਰ ਹਨ, ਬਹੁਤ ਸਾਰੇ ਪਬਲਿਕ ਦੇ ਲੋਕ ਹਨ, ਅਤੇ ਇਹ ਸਵਾਲ ਦਾ ਜਵਾਬ ਸੁਣਨ ਵਾਸਤੇ ਵੀ ਉਹ ਵਾਅਦਾ ਕਰਦਾ ਹੈ, ਦਾਅਵੇ ਨਾਲ ਕਹਿੰਦਾ ਹੈ, ਮੈਂ ਰਾਜੇ ਦੇ ਸਵਾਲ ਦਾ ਜਵਾਬ ਦਿਆਂਗਾ। ਇੱਕ ਹੈ ਪਰ ਛੋਟੀ ਜਿਹੀ ਉਮਰ ਦਾ, ਸਰੀਰ ਦਿਸ਼ਾ ਉਹਦੀ ਇਹੀ ਨਹੀਂ ਹੈ। ਰਾਜਾ ਨੇ ਸੰਦੇਸ਼ ਭੇਜਿਆ ਵੀ ਬੁਲਾਓ ਉਹਨਾਂ ਨੂੰ। ਮੁਨੀ ਜੀ ਸਵਯੰ ਪਾਲਕੀ ਵਿੱਚ ਬੈਠ ਕੇ ਅਸ਼ਟਾਵਕਰ ਜੀ ਆਉਂਦੇ ਹਨ, ਜਿੱਥੇ ਪੰਡਾਲ ਸ਼ੁਰੂ ਹੁੰਦਾ ਹੈ, ਲੱਕੜੀ ਨੇ ਸੋਟੀ ਦੇ ਆਸਰੇ ਉੱਥੋਂ ਚੱਲ ਕੇ ਹੌਲੀ 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 ਆਪਣੇ ਆਸਣ ਦੇ ਸਟੇਜ 'ਤੇ ਆਏ, ਆ ਕੇ ਬੈਠ ਗਏ। ਸਭ ਦੇਖ ਰਹੇ ਹਨ, ਉਹਦੇ ਸਰੀਰਕ ਦਿਸ਼ਾ ਨੂੰ ਦੇਖ ਕੇ ਸੁਧਾ ਹਾਸਾ ਨਿਕਲ ਜਾਂਦਾ, ਕਿਉਂ ਉਹਦੇ ਸਰੀਰ ਦੀ ਦਿਸ਼ਾ ਹੀ ਇਹੀ ਜਿਹੀ ਹੈ, 8 ਵਲ ਪੈਂਦੇ ਹਨ, ਇੱਕ ਇੱਕ ਕਦਮ ਦੇ ਉੱਪਰ 100-100 ਡੋਲੇ ਖੁੰਦਾ ਹੈ, ਇਹੀ ਉਹਦੀ ਸਰੀਰਕ ਹਾਲਤ ਹੈ।
ਇਉਂ ਕਰਕੇ ਖੈਰ ਉੱਥੇ ਬੈਠ ਗਏ ਆਪਣੇ ਆਸਣ 'ਤੇ। ਹੁਣ ਰਾਜੇ ਜਨਕ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ ਕਿ ਸਾਰੇ ਜਿਤਨੇ ਹਨ ਮਹਾਨ ਭਾਵ, ਕੁਛ ਮੇਰੇ ਹਲਕਾਰ, ਕੁਛ ਹੋਰ ਪਬਲਿਕ ਦੇ ਲੋਕ ਇਸ ਗੱਲ ਨੂੰ ਸੁਣਨ ਵਾਸਤੇ ਉਤਸ਼ਾਹਿਤ ਹਨ ਵੀ ਸਵਾਲ ਦਾ ਜਵਾਬ ਮਿਲੇ, ਆਪ ਕਿਰਪਾ ਕਰੋ। ਇਹ ਸੁਣ ਕੇ ਪਹਿਲੇ ਉਹ ਪੁੱਛਣ ਲੱਗੇ, ਅਸ਼ਟਾਵਕਰ ਜੀ ਰਾਜਨ, ਇਹ ਜਿਹੜੇ ਲੋਕ ਬੈਠੇ ਹਨ ਇਹ ਕੌਣ ਹਨ? ਇਹ ਸੁਣ ਕੇ ਰਾਜਾ ਕਹਿਣ ਲੱਗਾ, ਮਹਾਰਾਜ ਕੁਛ ਵਿਦਵਾਨ ਹਨ, ਕੁਛ ਮੇਰੇ ਹਲਕਾਰ ਹਨ, ਕੁਛ ਪਬਲਿਕ ਦੇ ਲੋਕ ਹਨ, ਕਿਉਂ ਹਨ? ਉਹ ਕਹਿਣ ਲੱਗੇ, ਜਿਸ ਵਕਤ ਮੈਂ ਸਭਾ ਦੇ ਵਿੱਚ ਆਇਆ ਹਾਂ ਮੈਨੂੰ ਵੇਖ ਕੇ ਹੱਸੇ ਕਿਉਂ ਇਹ? ਅਸ਼ਟਾਵਕਰ ਜੀ ਨੇ ਪੁੱਛਿਆ। ਪਤਾ ਉਹਨਾਂ ਨੂੰ ਸੀ ਵੀ ਉਹਦੀ ਸਰੀਰਕ ਦਿਸ਼ਾ ਨੂੰ ਦੇਖ ਕੇ ਇਹ ਹੱਸੇ ਸਨ। ਅਖੀਰ ਰਾਜਾ ਚੁੱਪ ਹੋ ਗਿਆ, ਰਾਜਾ ਵੀ ਜਾਣਦਾ ਸੀ। ਸੋ ਜਦੋਂ ਇੰਨੀ ਗੱਲ ਪੁੱਛੀ ਵੀ ਇਹ ਹੱਸੇ ਕਿਉਂ ਜਦੋਂ ਮੈਂ ਆਇਆ, ਰਾਜਾ ਚੁੱਪ ਸੀ, ਜਾਣਦਾ ਜ਼ਰੂਰ ਸੀ ਵੀ ਇਹਨਾਂ ਦੀ ਸਰੀਰਕ ਦਿਸ਼ਾ ਨੂੰ ਦੇਖ ਕੇ ਹੱਸੇ ਹਨ। ਅਖੀਰ ਜਦੋਂ ਰਾਜਾ ਚੁੱਪ ਰਿਹਾ, ਆਪਣੇ ਆਪ ਹੀ ਕਹਿਣਗੇ, ਰਾਜਨ ਇਹਨਾਂ ਚਮਾਰਾਂ ਦੀ ਸਭਾ ਨੇ ਤੇਰਾ ਕੀ ਸਵਾਰਨਾ, ਜਿਸ ਦੀ ਨਿਗਾਹ ਸਿਰਫ ਚਮੜੇ ਤੱਕ ਹੀ ਪਹੁੰਚੀ ਹੋਈ ਹੈ, ਆਤਮਾ ਤੱਕ ਨਹੀਂ ਪਹੁੰਚੀ, ਉਸਨੇ ਤੇਰਾ ਕੀ ਸਵਾਰਨਾ ਸੀ? ਤਦੇ 8 ਸਾਲ ਦਾ ਦੁਖੀ ਹੈ, ਤੈਨੂੰ ਸ਼ਾਂਤੀ ਨਹੀਂ ਆ ਸਕਦੀ, ਕਿਉਂ? ਇਹ ਮੇਰੀ ਸਰੀਰਕ ਦਿਸ਼ਾ ਨੂੰ ਦੇਖ ਕੇ ਹੱਸੇ? ਇਹਨੂੰ ਇਹ ਨਹੀਂ ਪਤਾ ਜੇ ਕਿਸੇ ਗੰਨੇ ਵਿੱਚ 8-10 ਫਲ ਪੈਂਦੇ ਹੋਣਗੇ ਉਹਦਾ ਰਸਤਾ ਮਿੱਠਾ ਹੁੰਦਾ, ਜੇ ਮੇਰੇ ਸਰੀਰ ਦੇ ਵਿੱਚ 8-10 ਵਲ ਪੈਂਦੇ ਹਨ, ਮੇਰਾ ਆਤਮਾ ਤਾਂ ਐਨ ਸੱਚਿਤ ਅਨੰਤ ਸਰੂਪ ਹੈ, ਉਹਦੇ ਵਿੱਚ ਰੰਚਕ ਮਾਤਰ ਫਰਕ ਨਹੀਂ ਹੈ। ਹਾਂ, ਇਹਨਾਂ ਦੀ ਦ੍ਰਿਸ਼ਟੀ ਪ੍ਰਤੀਤ ਹੁੰਦੀ ਚਮੜੇ ਤੱਕ ਹੀ ਪਹੁੰਚਦੀ ਹੈ, ਜਿਸ ਨੂੰ ਚਮੜੇ ਦੀ ਪਰਖ ਹੋਵੇ ਉਸਨੂੰ ਚਮਾਰ ਕਿਹਾ ਜਾਂਦਾ ਹੈ, ਐਸੇ ਜਾਤੀ ਦਾ ਨਾਂ ਚਮਾਰ। ਇਉਂ ਕਰਕੇ ਇਹੀਆਂ ਜਦੋਂ ਗੱਲਾਂ ਕਹੀਆਂ, ਹੈਰਾਨ ਹੋ ਗਏ ਸਭ, ਵਾਕਈ ਚਾਲੀ ਫੇਰੀ ਗੱਲ ਸੀ। ਅਖੀਰ ਇਹੀਆਂ ਗੱਲਾਂ ਕਹਿ ਕੇ ਹੁਣ ਕਹਿਣਗੇ, ਆਪਣਾ ਸਵਾਲ ਕਰ ਤੂੰ, ਜਿਹੜਾ ਤੇਰਾ ਸਵਾਲ ਹੈ। ਰਾਜਾ ਜਨਕ ਨੇ ਹੁਣ ਦੋਵੇਂ ਹੱਥ ਜੋੜ ਕੇ ਅਰਜ਼ ਕੀਤੀ ਵੀ ਇਹ ਸੱਚਾ ਕਿ ਉਹ ਸੱਚਾ। ਇਹ ਸੁਣ ਕੇ ਅਸ਼ਟਾਵਕਰ ਜੀ ਮੁਸਕਰਾਏ, ਸਾਰਿਆਂ ਨੂੰ ਵਾਜ਼ਾ ਕਰਕੇ ਕਹਿਣ ਲੱਗੇ, ਇਹ ਵਿਦਵਾਨ ਲੋਕੋ, ਇਹ ਰਾਜਾ ਦੇ ਹਲਕਾਰੋ, ਇਹ ਆਮ ਪਬਲਿਕ ਦੇ ਲੋਕੋ, ਪਹਿਲੇ ਤਾਂ ਰਾਜਾ ਦਾ ਸਵਾਲ ਹੀ ਗਲਤ ਹੈ, ਸ਼ਰਮ ਨਾ ਮਾਰਿਆ, ਅਸਲੀ ਗੱਲ ਦੱਸ ਹੀ ਨਹੀਂ ਰਿਹਾ ਇਹ। ਜਿਹੜੀ ਗੱਲ ਸੁਪਨੇ ਵਿੱਚ ਰਾਜਾ ਨੂੰ ਦਿਸੀ ਸੀ ਉਹ ਫਿਰ ਸਾਰੀ ਖੋਲ੍ਹ ਕੇ ਅਸ਼ਟਾਵਕਰ ਜੀ ਨੂੰ ਫਿਰ ਦੱਸੀ ਵੀ ਦਰਅਸਲ ਇਹਨੂੰ ਇਉਂ ਇਉਂ ਇਹ ਸੁਪਨਾ ਆਇਆ, ਸੁਪਨੇ ਦੇ ਵਿੱਚ ਇਹਦਾ ਰਾਜ ਭਾਗ ਖੁਸ਼ਿਆ, ਸੋ ਉਸ ਮੌਕੇ ਨੂੰ ਡਰ ਬੈਠਾ ਹੋਇਆ ਹੈ ਕਿਤੇ ਮੇਰਾ ਰਾਜ ਭਾਗ ਫਿਰ ਨਾ ਖੁਸ ਜਾਵੇ, ਦੁੱਖ ਤੋਂ ਹਰੇਕ ਹੀ ਡਰਿਆ ਕਰਦਾ ਹੈ। ਗੱਲ ਤਾਂ ਇਹ ਹੈ, ਇਸ ਕਰਕੇ ਪੁੱਛ ਰਿਹਾ ਵੀ ਉਹ ਸੱਚਾ ਕਿ ਇਹ ਜਾਗਰਤ ਸੱਚੀ ਹੈ। ਕਿਹਾ ਇਹ ਸਵਾਲ ਤਾਂ ਕੀਤਾ ਹੀ ਤੁਹਾਡੇ ਪਾਸ, ਤੁਸੀਂ ਤਾਂ ਜਵਾਬ ਵੀ ਕੀ ਦੇਵੋ, ਸੋ ਇਸ ਕਰਕੇ ਦਰਅਸਲ ਗੱਲ ਹੋਈ ਹੈ ਇਉਂ। ਉਹਦੇ ਜਵਾਬ ਵਿੱਚ ਫਿਰ ਕਹਿਣ ਲੱਗੇ, ਜਿਹਾ ਜਾ ਉਹ ਆ ਜਾ, ਆ ਜਿਹਾ ਜਾ ਸੁਪਨਾ ਆ ਜਾ ਜਾਗਰਤ, ਜਾਗਰਤ ਸੁਪਨ ਵਿੱਚ ਰਿੰਚਕ ਮਾਤਰ ਵੀ ਫਰਕ ਨਹੀਂ ਹੈ। ਜਗ ਜੀਵਨ ਕੈਸਾ ਜੀ ਸੁਪਨੇ Thank you. कैसा सपने जैसा जग जीवन सपन समान जेड़ा ये जागृत है जगदा जीवना कैसा है जिमें सपना है। हाँ सपने दे विच जो कुछ देखता है वो बिल्कुल सच प्रतीत होना उतनी देर वास्ते, पर जदों जाग आती है फिर भावें कहता है वो मैं तो अपने बिस्तरे ते पिया होया ये सुपना सी। या कूक नींद आ जाती है फिर ना सुपन रहे ना जाग रहे दो में नहीं रहते, क्योंकि उस अवस्था दे विच कूक नींद दे विच मन जेड़ा है अपने कारण अविद्या विच लय हो जाता, उत्थे सुपना नहीं होंदा, यानी उत्थे कोई जागर या सुपन कुछ भी नहीं होंदा। जिस वक्त समाधि विच लय हुंदा है उदों आत्मा विच लय हुंदा है, आत्मा चूंकि निर्विकल्प है उत्थे भी कोई ना जागृत है असंसार है ना सुपन प्रपंच है दोवें नहीं। इत्थों सिद्ध होया भी जो जागृत और सुपन दोवें अवस्था हन ये सिर्फ मन की कल्पना का नाम, मन की कल्पना है। अगर मन की कल्पना किवें मुक जाए ये दोवें खत्म हो, दुख इन्हों दोनों अवस्थावान दे विच है। कूक नींद विच किसी नूं दुख नहीं कदे व्यापिया, समाधि विच कदे किसी नूं दुख नहीं व्यापिया। समाधि तो हरेक नूं प्राप्त नहीं भावें हुंदी, लेकिन कूक नींद तो हरेक नूं आउंदी है सारे जानदे हैं। स्वयं इस करके कहण लगे राजन जागृत और सुपन दोवें इक्को जिहे हन, इन्हां विच फर्क कोई भी नहीं है। हाँ गलती करके भुल करके धर्म करके अज्ञान करके धर्म प्रतीत होता है, इस करके जागृत और सुपन दोवें इक्को जिहे हन। फिर ये भी नाल दी नाल कहा राजन तू न्यायकारी सी धर्मात्मा सी संत सेवी सी, तेरे विच जिहे जिहे राजियां च गुण चाहिए पाए जाते सन, इस करके पिछले जन्म का तेरा यह जहा संस्कार सी तेरा 8 साल वास्ते राज जरूर खुश जाना सी, पर यह सारी खेड सुपने विच ही टल गई है, क्योंकि तू संत सेवी सी न्यायकारी सी धर्मात्मा सी प्रजापालक सी, तेरे विच जिहे जिहे गुण चाहिए सन राजियां वाले पाए जाते सन, उसने तेरे ये सारे सुपन विच ही नष्ट, जिवें गुरु अर्जन देव पंजम पातशाह ने मंडी सुकेत वाले का एक जन्म 7 साल की आयु जिहड़ी उसने एक तंगी दे घर जन्म धार के दुख तकलीफा उठाणिया सीयां सुपने विच ही भुगता दिती सी। जदों ने शंका कीता सी लेख न मिथी ये सकी जो लिखिया करता, मंडी सुकेत का राजा गुरु अर्जन देव महाराज के दर्शन वास्ते आउंदा है मुसा, गुरु जी उस मौके दक्षिणी ओंकार का पाठ कर रहे सन जिदे विच ये बचन आ रहा सी, लेखन मिट ही है सखी लेखन मिट ही है सखी करता, जो करतार ने मत्थे उपर लेख लिख दिता वो नहीं मिटता। यह भाव ਸੁਣ ਕੇ ਸਮਝ ਕੇ ਚਿੱਤ ਵਿੱਚ ਸੋਚਦਾ ਹੈ ਵੀ ਇੱਥੇ ਗੁਰੂ ਕੇ ਦਰਸ਼ਨ ਵਾਸਤੇ ਆਏ ਹਾਂ, 1,00,000 ਰੁਪਈਏ ਗੁਰੂ ਕੇ ਲੰਗਰ ਵਾਸਤੇ ਭੇਟ ਕੀਤਾ ਹੈ। ਫਿਰ ਜੇ ਲੇਖ ਨਾ ਮਿਟਿਆ ਇਹਦਾ ਫਾਇਦਾ ਕੀ? ਐਡੀ ਦੂਰੋਂ ਚੱਲ ਕੇ ਗੁਰੂ ਦੇ ਦਰਸ਼ਨਾਂ ਵਾਸਤੇ, ਉਹਨਾਂ ਸਮਿਆਂ ਵਿੱਚ ਆਉਣ ਜਾਣ ਦੇ ਸਾਧਨ ਵੀ ਸੌਖੇ ਨਹੀਂ ਸਨ। ਇਉਂ ਆਏ ਹਾਂ ਅਤੇ 1,00,000 ਰੁਪਇਆ ਗੁਰੂ ਕੇ ਲੰਗਰ ਵਿੱਚ ਵੀ ਕੀਤਾ ਹੈ, ਲੇਖ ਮਿਟਣਾ ਨਹੀਂ, ਫਾਇਦਾ ਫਿਰ ਕੀ? ਇਹ ਸੁਣ ਕੇ ਉਹਦੇ ਚਿੱਤ ਵਿੱਚ ਸੰਸਾ ਪੈਦਾ ਹੋ ਗਿਆ। ਪਰ ਗੁਰੂ ਜੀ ਨੇ ਇਹ ਸਾਰਾ ਸੰਸਾ ਉਸਦਾ ਜਾਣਿਆ ਅਤੇ ਆਗਿਆ ਮੰਗੀ, ਮਹਾਰਾਜ ਆਗਿਆ ਦੇ, ਪਿੱਛੇ ਰਾਜਕਾਜ ਹੈ। ਕਈ ਬਾਣੀ ਦਾ ਅਰਥ ਭਾਵਨਾ ਸਮਝ ਕੇ ਗਲਤ ਅਰਥ ਲਗਾ ਕੇ ਉਹ ਤੋਂ ਵੱਧ ਫਾਇਦਾ ਉਠਾ ਲੈਂਦੇ ਹਨ। ਗੁਰੂ ਨਾਨਕ ਦੇਵ ਮਹਾਰਾਜ ਸੰਸਾਰ ਦਾ ਉਧਾਰ ਕਰਦੇ ਕਰਦੇ ਸਾਉਣ ਭਾਦੋਂ ਦੇ 2 ਮਹੀਨੇ ਜਿਹੜੇ ਹੁੰਦੇ ਸਨ, ਬਾਰਿਸ਼ਾਂ ਪੈਂਦੀਆਂ ਸੁਣਦੀਆਂ ਸਨ, ਜ਼ਿਆਦਾ ਕਿਤੇ ਨਾ ਕਿਤੇ ਇੱਕ ਥਾਂ ਟੀਕ ਕੇ ਉਹ ਸਮਾਂ ਗੁਜ਼ਾਰਦੇ ਸਨ। ਆਪ ਜੀ ਛੋਟਾ ਜਿਹਾ ਇੱਕ ਟਾਊਨ ਹੈ ਉਹਦੇ ਬਾਹਰ ਕੁਛ ਫਾਸਲੇ 'ਤੇ ਇੱਕ ਉੱਚਾ ਟਿੱਬਾ, ਇੱਕ ਬਹੁਤ ਸੋਹਣਾ ਦਰਖਤ ਮਾਨੋ ਤੰਬੂ ਲੱਗੇ ਇਹੋ ਜਿਹਾ ਦਰਖਤ ਹੈ। ਇਹਦੇ ਉੱਪਰ 3 ਫਕੀਰ ਬੈਠੇ ਨੇ, 3 ਸੰਤ ਬੈਠੇ ਨੇ, ਆ ਕੇ ਦਰਸ਼ਨ ਕੀਤਾ, ਕੀਰਤਨ ਸੁਣਿਆ, ਮਨ ਨੂੰ ਬੜੀ ਸ਼ਾਂਤ ਆਈ, ਮਨ ਨੂੰ ਠੰਡ ਪ੍ਰਾਪਤ ਹੋਈ। ਉਹ ਸ਼ਾਂਤੀ, ਉਹ ਠੰਡ ਦੁਨੀਆ ਦੇ ਕਿਸੇ ਪਦਾਰਥ ਵਿੱਚ ਨਹੀਂ ਹੈ। ਸਵਯੋਂ ਬਹੁਤ ਖੁਸ਼ ਹੋਇਆ ਅਤੇ ਪੁੱਛਣ ਲੱਗਾ ਭਾਈ ਵਾਲੇ ਨੂੰ ਕਿ ਭੋਜਨ ਪਾਣੀ ਦਾ ਇੰਤਜ਼ਾਮ ਕਿਵੇਂ ਹੈ। ਭਾਈ ਵਾਲੇ ਨੇ ਕਿਹਾ, ਗੁਰੂ ਨਾਨਕ ਜੀ ਹਨ, ਕੋਈ ਪ੍ਰੇਮੀ ਲੈ ਆਉਂਦਾ ਉਸ ਦਾ ਪ੍ਰੇਮ ਪੂਰਾ ਕਰ ਦਿੰਦੇ ਨੇ, ਵਰਨਾ ਪਾਉਣ ਹਾਰੀ ਦਿੰਦੇ। ਭੁੱਖ ਤਾਂ ਜ਼ਿਆਦਾਤਰ ਭਾਈ ਮਰਦਾਨੇ ਨੂੰ ਹੀ ਲੱਗਦੀ, ਇਸ ਕਰਕੇ ਜੇ ਕੋਈ ਲਿਆਉਂਦਾ ਉਹਦਾ ਪ੍ਰੇਮ ਪੂਰਾ ਜ਼ਰੂਰ ਕਰ ਦਿੰਦੇ, ਅਜੇ ਤੱਕ ਕਿਸੇ ਨੇ ਐਸਾ ਨਹੀਂ ਕੀਤਾ। ਖੈਰ ਉਸਨੇ ਰੋਜ਼ ਹੀ ਸ਼ਾਮ ਦੇ ਵਕਤ ਸਵਖਤੇ ਦੁਕਾਨ ਬੰਦ ਕਰਕੇ ਕੁਛ ਭੋਜਨ ਪਾਣੀ ਲੈ ਆਉਣਾ, ਕੀਰਤਨ ਸੁਣਨਾ, ਦਰਸ਼ਨ ਕਰਨੇ ਗੁਰੂ ਕੇ, ਕੁਛ ਬਚਨ ਸੁਣਨੇ, ਔਰ ਭੋਜਨ ਪਾਣੀ ਛਕਾਉਣਾ, ਸੇਵਾ ਆਦਿ ਕਰਕੇ ਕੁਛ ਅੰਧੇਰੇ ਹੋਏ ਘਰ ਨੂੰ ਵਾਪਸ ਜਾਣਾ। ਰੋਜ਼ਾਨਾ ਉਸਨੇ ਇਹ ਆਪਣਾ ਇੱਕ ਕਿਸਮ ਦਾ ਨਿਯਮ ਮੰਨ ਲਿਆ। ਉਸਦਾ ਹੋਰ ਗੁਆਂਢੀ ਇੱਕ ਦੁਕਾਨਦਾਰ ਸੀ, ਉਹ ਇਸਨੂੰ ਕਹਿਣ ਲੱਗਾ, ਬਈ ਸਵਖਤੇ ਕਿੱਥੇ ਚਲਾ ਜਾਂਦਾ, ਐਡੇ ਵੱਡੇ ਦਿਨ ਦੇ ਨਾਲ ਦੁਕਾਨ ਬੰਦ ਕਰਨੀ? ਪਹਿਲੇ ਸਮਿਆਂ ਦੇ ਵਿੱਚ ਐਸਾ ਨਹੀਂ ਸੀ ਹੁੰਦਾ ਆਪਣੇ ਭਾਰਤ ਵਿੱਚ। ਇਹਨਾਂ ਦੁਕਾਨਦਾਰ ਤਾਂ ਸਭ ਤੋਂ ਪਹਿਲੇ ਦੁਕਾਨ ਕੋਲ ਸਭ ਤੋਂ ਪਿੱਛੋਂ ਬੰਦ ਕਰੇ ਤਾਂ ਜਾ ਕੇ ਕੁਛ ਖੱਟਦਾ ਹੁੰਦਾ, ਉਸ ਵਕਤ ਹੀ ਦੁਕਾਨ ਬੰਦ ਕਰ ਜਾਂਦੇ। ਗੱਲ ਕੀ ਹੈ? ਉਹ ਕਹਿੰਦਾ, ਬਈ ਸੰਤ ਹਨ ਉੱਥੇ 3 ਆਏ ਹੋਏ, ਗੁਰੂ ਨਾਨਕ ਜੀ ਜਿਹਨਾਂ ਨਾਂ ਹੈ ਭਾਈ ਬਾਲਾ ਮਰਦਾਨਾ ਸੇਵਾਦਾਰ ਹਨ, ਉਹਨਾਂ ਦੇ ਦਰਸ਼ਨ ਵਾਸਤੇ ਜਾਣਾ, ਜਿਹਨਾਂ ਕਰਾਉਂਦੇ ਹਨ ਸੇਵਾ ਕਰੀਆਂ ਦੀ ਹੈ, ਕੀਰਤਨ ਸੁਣੀ ਦੇ, ਦਰਸ਼ਨ ਕਰਕੇ ਬੜਾ ਆਨੰਦ ਪ੍ਰਾਪਤ ਹੁੰਦਾ, ਮਨ ਨੂੰ ਸ਼ਾਂਤ ਨਸੀਬ ਹੁੰਦੀ ਹੈ। ਇਹ ਸੁਣ ਕੇ ਕਹਿਣ ਲੱਗਾ, ਜੇਕਰ ਇਹੋ ਜਿਹੀ ਗੱਲ ਹੈ ਤਾਂ ਮੈਨੂੰ ਵੀ ਲੈ ਚੱਲ। ਕਹਿੰਦੇ, ਤੇਰੇ ਵਾਸਤੇ ਰੁਕਾਵਟ ਹੈ ਕੋਈ? ਸਤਸੰਗ ਨੂੰ ਜਿੰਦਰੇ ਦਾ ਨਹੀਂ ਲੱਗੇ, ਕੋਈ ਆਓ ਜੈਂਦਰ ਆਪ ਜਾਤ ਹੈ, ਹਟਕੇ ਨਾਹੀਂ ਕੋਏ, ਸੋਦਰ ਕੈਸੇ ਛੋੜੀਏ ਜੋਦਰ ਐਸਾ ਹੋ। ਕੋਈ ਆਓ, ਸ਼ਰਧਾ ਭਾਵਨਾ ਜਿਹੇ ਦੀ ਭਾਵਨਾ ਵੈਸਾ ਫਲ ਮਿਲਦਾ। ਉਹ ਵੀ ਅੱਜ ਤੁਰ ਪਿਆ, ਪਰ ਮਾੜੇ ਭਾਗ ਸਤਸੰਗ ਵਿੱਚ ਪਹੁੰਚਣ ਨਹੀਂ ਦਿੰਦੇ, ਕਿਸੇ ਨਾ ਕਿਸੇ ਤਰੀਕੇ ਸਿਰ ਰੁਕਾਵਟ ਪੈਦਾ ਕਰਦੇ ਹਨ, ਕੁਤਰਕ ਪੈਦਾ ਕਰ ਦੇਣੀ, ਕੋਈ ਹੋਰ ਬਹਾਨਾ ਹੋ ਜਾਣਾ। ਇਉਂ ਰਸਤੇ ਦੇ ਵਿੱਚ ਇੱਕ ਬੁਰਾ ਬਾਜ਼ਾਰ ਸੀ, ਇਹ ਉੱਥੇ ਜਾਣ ਲੱਗ ਪਿਆ ਮੇਰੇ ਪਾਸ। ਇਸ ਤਰੀਕੇ ਸਿਰ ਦੁਕਾਨ ਦੋਨਾਂ ਨੇ ਇੱਕੋ ਵੇਲੇ ਬੰਦ ਕਰਨੀ, ਪਰ ਉਹ ਗੁਰੂ ਕਾ ਪ੍ਰੇਮੀ ਰੋਜ਼ ਕੁਛ ਨੂੰ ਕੁਛ ਭੋਜਨ ਬਣਾ ਕੇ ਗੁਰੂ ਕੇ ਦਰਸ਼ਨ ਵਾਸਤੇ ਆਉਂਦਾ, ਭੋਜਨ ਛਕਾਉਂਦਾ, ਕੀਰਤਨ ਸੁਣਦਾ, ਬਚਨ ਸੁਣਦਾ, ਸੇਵਾ ਕਰਦਾ। ਦੂਜਾ ਬੁਰੇ ਪਾਸੇ ਜਾਂਦਾ ਸੀ, ਦੁਕਾਨ ਇੱਕੋ ਵੇਲੇ ਬੰਦ ਕਰਨੀ। ਇਉਂ ਇੱਕ ਦਿਨ ਦਾ ਜ਼ਿਕਰ, ਉਹਦੇ ਮੁਕਨਾਨ ਵੀ ਇਕੱਠੇ ਇਕੱਠੇ ਹੀ ਸਨ। ਉਹ ਮਨਮੁਖ ਜਿਹੜਾ ਸੀ ਕਹਿਣਗੇ, ਕਿਹੜੇ ਵੇਲੇ ਵਾਪਸ ਆਉਣਾ ਹੁੰਦਾ ਹੈ? ਕਹਿੰਦਾ, ਬਈ ਕੁਛ ਦੇਰ ਹੋ ਜਾਂਦੀ ਹੈ। ਚੰਗਾ, ਕਹਿਣ ਲੱਗਾ, ਅੱਜ ਆਪਾਂ ਘਰ ਵੀ ਇਕੱਠੇ ਹੀ ਚੱਲਣਾ ਹੈ। ਜੇ ਤੂੰ ਪਹਿਲਾਂ ਆ ਗਿਆ, ਤੂੰ ਇੱਥੇ ਬੈਠ ਜਾਈਂ, ਮੈਂ ਪਹਿਲਾਂ ਮੈਂ ਬਹਿ ਜਾਊਂ, ਇਕੱਠੇ ਘਰ ਨੂੰ ਵੀ ਇਕੱਠੇ ਹੀ ਚੱਲਾਂਗੇ। ਫਿਰ ਇਸੀ ਤਰ੍ਹਾਂ ਉਹ ਪ੍ਰੇਮੀ ਤਾਂ ਗੁਰੂ ਗਾਗੇ ਚਲਾ ਗਿਆ। ਉਹ ਜਿੱਥੇ ਜਾਂਦਾ ਹੁੰਦਾ ਸੀ ਉੱਥੇ ਉਸ ਮਕਾਨ ਨੂੰ ਜਿੰਦਰਾ ਲੱਗਿਆ ਦੇਖਿਆ, ਆ ਕੇ ਉੱਥੇ ਬੈਠ ਕੇ ਜਿੱਥੇ ਦਾ ਵਾਅਦਾ ਕੀਤਾ ਸੀ। ਉਦਾਸ ਆਦਮੀ ਇੰਨੀਆਂ ਜਿਹੀਆਂ ਹਰਕਤਾਂ ਕਰਦਾ, ਜਾਂ ਤਾਂ ਉਂਗਲਾਂ ਦੀਆਂ ਗੰਢਾਂ ਭੰਨੂੰਗਾ, ਜਾਂ ਕੁਛ ਡੱਕੇ ਭੰਨੂੰਗਾ, ਜਾਂ ਮਿੱਟੀ ਪੱਟੂ, ਇਹੋ ਜਿਹੀਆਂ ਹਰਕਤਾਂ ਕਰਦਾ ਹੁੰਦਾ ਹੈ। ਮਿੱਟੀ ਪੱਟਣ ਲੱਗ ਗਿਆ ਅਤੇ ਪੜ੍ਹਦੇ ਪੜ੍ਹਦੇ ਨੂੰ ਬੁਕਚਾ ਲੱਭ ਗਿਆ। ਬੁਕਚਾ ਖੋਲ੍ਹਿਆ ਤਾਂ ਉਹਦੇ ਵਿੱਚ ਸਾਰੇ ਕੋਇਲੇ, ਇੱਕ ਸੋਨੇ ਦੀ ਮੋਹਰ। ਇਹ ਸੋਨੇ ਦੀ ਮੋਹਰ ਦੇਖ ਕੇ ਬੜਾ ਖੁਸ਼ ਹੋਇਆ ਵੀ ਮੋਹਰ ਲੱਭ ਗਈ ਹੈ। ਗੁਰੂ ਕਾ ਪ੍ਰੇਮੀ ਰਸਤੇ ਦੇ ਵਿੱਚ ਅੰਧੇਰਾ ਸੀ, ਉਹਦੇ ਪੈਰ ਵਿੱਚ ਇੱਕ ਸੂਲ ਲੱਗੀ, ਇਹਨੇ ਬੜਾ ਕੰਡਾ ਲੱਗਿਆ। ਕੰਡਾ ਲੱਗਣ ਕਰਕੇ ਉਹਨੂੰ ਬੜੀ ਤਕਲੀਫ ਹੈ, ਲੰਗ ਮਾਰਦਾ ਚਲਾ ਆ ਰਿਹਾ। ਦੂਰੋਂ ਦੇਖ ਕੇ ਲੰਗ ਮਾਰਦੇ ਨੂੰ ਕਹਿਣਗੇ ਕੀ ਲਿਆ, ਸਾਧਨ ਸੰਤਾਂ 'ਤੇ ਖੁਸ਼ਕ ਮਾਰ ਗਏ ਤਾਂ ਦੇਖ ਅਸੀਂ, ਮੈਨੂੰ ਮੋਹਰ ਲੱਭੀ ਹੈ, ਭਾਵੇਂ ਮੈਂ ਬੁਰੇ ਪਾਸੇ ਜਾਂ। ਉਹ ਪ੍ਰੇਮੀ ਕਹਿਣ ਲੱਗਾ, ਗੁਰੂ ਕਾ ਕਹਿਣ ਲੱਗਾ, ਇਹ ਨਿਯਮ ਹੈ ਜਿਹੜੇ ਚੰਗੇ ਮਾਰਗ 'ਤੇ ਚੱਲਦੇ ਹਨ, ਸਮਾਰਗ 'ਤੇ ਚੱਲਦੇ ਹਨ, ਉਹਦੇ ਪਿਛਲੇ ਜਨਮ ਦੇ ਮੰਦ ਕਰਮ ਯਾਨੀ ਮਾੜੇ ਕਰਮ ਨਸ਼ਟ ਹੁੰਦੇ ਹਨ ਸਮਾਰਗ ਚੱਲਣ ਵਾਲਿਆਂ ਦੇ। ਜਿਹੜੇ ਮਾੜੇ ਰਸਤੇ ਚੱਲਦੇ ਹਨ ਉਹਦੇ ਪਿਛਲੇ ਪੁੰਨ ਨਸ਼ਟ ਹੋ ਜਾਂਦੇ ਹਨ, ਜੂੰ ਸਮਝ ਲਓ ਪਿਛਲੇ ਜਨਮ ਦੇ ਪੁੰਨ ਨਸ਼ਟ ਹੁੰਦੇ ਹਨ। ਖੈਰ ਸਾਨੂੰ ਨਹੀਂ ਪਤਾ, ਕੱਲ੍ਹ ਨੂੰ ਚੱਲ ਕੇ ਅਸੀਂ ਸੰਤਾਂ ਨੂੰ ਪੁੱਛਾਂਗੇ। ਅੱਜ ਉਹ ਵੀ ਇਹ ਪੁੱਛਣ ਵਾਸਤੇ ਆ ਗਿਆ। ਗੁਰੂ ਜੀ ਪਾਸ ਅਰਜ਼ ਕੀਤੀ, ਗਰੀਬ ਨੇ ਗਰੀਬ ਨਵਾਜ਼, ਮੈਂ ਤਾਂ ਰੋਜ਼ ਜੋ ਕੁਛ ਆਪ ਕਰਵਾਉਂਦੇ ਹੋ, ਭੋਜਨ ਪਾਣੀ ਲਿਆ ਕੇ ਸੇਵਾ ਕਰੀਦੀ ਹੈ ਅਤੇ ਦਰਸ਼ਨ ਕਰੀਦਾ, ਕੀਰਤਨ ਸੁਣੀਦਾ, ਕਈ ਦਿਨ ਹੋ ਗਏ ਇਉਂ ਆਪ ਜੋ ਕੁਛ ਕਰਵਾਉਂਦੇ ਹੋ, ਐਸਾ ਕਰਦਾ ਹਾਂ, ਇਹ ਬੁਰੇ ਪਾਸੇ ਜਾਂਦਾ। ਇਹਨੂੰ ਰਾਤ ਇੱਕ ਬੁਕਚਾ ਲੱਗਿਆ ਹੈ, ਜੋ ਕੋਇਲੇ ਨਾਲ ਭਰਿਆ ਇੱਕ ਮੋਹਰ, ਅਤੇ ਮੇਰੇ ਰਾਤ ਕੰਡਾ ਲੱਗਿਆ ਬੜਾ ਜ਼ਬਰਦਸਤ, ਮੈਨੂੰ ਮਾਹੌਲ ਕਰਦਾ ਹੈ, ਕਹਿਣ ਲੱਗੇ ਕੀ ਲਿਆ, ਸਾਧਾ ਸੰਤਾਂ ਬਾਅਦ ਜਾ ਕੇ। ਸੋ ਇਸ ਵਾਸਤੇ ਆਪ ਕਿਰਪਾ ਕਰਕੇ ਦੱਸੋ ਇਹ ਕੀ ਕਾਰਨ ਹੈ। ਗੁਰੂ ਜੀ ਕਹਿਣ ਲੱਗੇ, ਤੁਹਾਨੂੰ ਪਿਛਲੇ ਜਨਮ ਦਾ ਕੁਛ ਪਤਾ ਹੈ? ਨਹੀਂ ਮਹਾਰਾਜ। ਅਤੇ ਜੇ ਪਤਾ ਹੀ ਨਹੀਂ, ਤੁਸੀਂ ਦੱਸ ਕੀ ਸਕਦੇ ਹੋ, ਜਾਣ ਕੀ ਸਕਦੇ ਹੋ? ਇਉਂ ਗੁਰੂ ਜੀ ਕਹਿਣ ਲੱਗੇ, ਦੇਖੋ ਸਮਾਰਗ ਚੱਲਣ ਵਾਲੇ ਪੁਰਸ਼ ਜਿਹੜੇ ਹਨ, ਉਹਦੇ ਪਿਛਲੇ ਜਨਮ ਦੇ ਮੰਦ ਕਰਮ ਨਸ਼ਟ ਹੋਇਆ ਕਰਦੇ ਹਨ। ਇਹਨੇ ਦੁੱਖ ਕੈਂਸਲ ਹੁੰਦੇ ਨੇ, ਕਾਇਦਾ ਜਿਵੇਂ ਮੈਲੇ ਕੱਪੜੇ ਨੂੰ ਸਾਬਣ ਲਗਾਏ ਆ, ਉਹਦੀ ਮਹਿਲ ਦੂਰ ਹੁੰਦੀ ਹੁੰਦੀ। ਸੋ ਇਉਂ ਜਿਹੜੇ ਮਾੜੇ ਰਸਤੇ ਚੱਲਦੇ ਹਨ ਉਹਨਾਂ ਦੇ ਚੰਗੇ ਕਰਮ ਨਸ਼ਟ ਹੋ ਜਾਂਦੇ ਹਨ, ਯਾਨੀ ਸੁੱਖ ਨਸ਼ਟ ਹੁੰਦੇ ਹਨ। ਇਹ ਹੈ ਗੁਰੂ ਜੀ ਕਹਿਣਗੇ, ਦੇਖ ਪਿਛਲੇ ਜਨਮ ਦੇ ਵਿੱਚ ਇਸਨੇ ਇੱਕ ਮੋਹਰ ਦਾਨ ਕੀਤੀ ਸੀ, ਉਹਦਾ ਬੁਕਚਾ ਭਰਿਆ ਲੱਭਣਾ ਸੀ, ਹਜ਼ਾਰ ਮੋਹਰ ਲੱਭਣੀ ਸੀ, ਪਰ ਬੁਰੇ ਪਾਸੇ ਜਾਣ ਕਰਕੇ ਉਹ ਮੋਹਰਾਂ ਦੇ ਕੋਇਲੇ ਬਣਦੇ ਚਲੇ ਗਏ ਪਾਪ ਰੂਪੀ ਕਰਮ ਵਿੱਚ। ਉਹ ਕੋਇਲੇ ਜਿਹੜੇ ਸਾਨੇ ਹਨ ਮੋਹਰਾਂ ਸੀ, ਕੋਇਲੇ ਬਣ ਗਏ। ਜੇ ਅੱਜ ਜਾਣਦਾ ਇਹ ਵੀ ਕੋਇਲਾ ਬਣ ਜਾਣਾ ਸੀ। ਤੂੰ ਕਿਉਂਕਿ ਚੰਗੇ ਪਾਸੇ ਆਉਣਾ ਹੈ, ਪਿਛਲੇ ਜਨਮ ਵਿੱਚ ਤੂੰ ਕੁਛ ਇਹੋ ਜਿਹਾ ਕਰਮ ਹੋਇਆ ਸੀ ਜਿਸਦਾ ਫਲ ਤੇ ਸੂਲੀ ਚੜ੍ਹਨਾ ਸੀ, ਪਰ ਉਹ ਸੂਲੀ ਦਾ ਛੁਟਕਾਰਾ ਤੇਰਾ ਸੂਲ ਨਾਲ ਹੀ ਹੋ ਗਿਆ ਹੈ, ਕਿਉਂ ਕਰਮ ਕੈਂਸਲ ਹੋ ਗਏ। ਇਸ ਤਰੀਕੇ ਸਿਰ ਜਿਹੜੇ ਸਮਾਰਗ ਚੱਲਣ ਵਾਲੇ ਪੁਰਸ਼ ਉਹਨਾਂ ਦੇ ਮੰਦ ਕਰਮ ਕੈਂਸਲ ਹੁੰਦੇ ਹਨ, ਜਿਹੜੇ ਕੁਮਾਰਗ ਚੱਲਣ ਵਾਲੇ ਹੁੰਦੇ ਪੁੰਨ ਕਰਮ ਕੈਂਸਲ ਹੁੰਦੇ ਹਨ, ਯਾਨੀ ਸੁੱਖ ਨਸ਼ਟ ਹੁੰਦੇ ਹਨ। ਸੋ ਇਸੀ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਸ ਰਾਜਾ ਦਾ ਇੱਕ ਸੁਪਨੇ ਦੇ ਵਿੱਚ ਹੀ ਇੱਕ ਜਨਮ ਭੁਗਤਾਇਆ, ਜਿਹੜਾ ਕਹਿੰਦਾ ਸੀ ਉਹਨੂੰ ਇਹ ਦੱਸਿਆ ਵੀ ਰਾਜਨ ਤੂੰ ਕਹਿੰਦਾ ਸੀ ਨਾ ਲੇਖ ਨਹੀਂ ਮਿਟਦਾ ਹੈ, ਜੋ ਲਿਖਤਾ ਕਰਤਾਰ ਨੇ ਵਿਧਾਤਾ ਨੇ ਲਿਖ ਦਿੱਤਾ ਹੈ, ਲੇਖ ਮਿਟਦਾ ਹੈ, ਪਰ ਜੇ ਇਸ ਪਾਸੇ ਚੱਲੇ ਤੈਂ ਜੋ 1,00,000 ਰੁਪਇਆ ਦਾਨ ਕੀਤਾ ਦਰਸ਼ਨ ਮੇਲੇ ਵਾਸਤੇ ਚੱਲ ਕੇ ਆਇਆ, ਉਹ ਵਿਅਰਥ ਨਹੀਂ ਗਿਆ। ਹਾਂ, ਉਸਦਾ ਫਲ ਤੈਨੂੰ ਇਹ ਮਿਲਿਆ ਹੈ, ਇੱਕ ਜਨਮ ਤੈਂ ਮੰਗੀਆਂ ਦੇ ਘਰ ਦੇ ਤਾਰ ਕੇ 60 ਸਾਲ ਦੁੱਖ ਤਕਲੀਫਾਂ ਉਠਾਉਣੀਆਂ ਸਨ, ਉਹ ਤੇਰੀਆਂ ਸੁਪਨੇ ਵਿੱਚ ਹੀ ਕੱਟੀਆਂ ਗਈਆਂ। ਸ਼ਮੀਰ ਨੂੰ ਗੁਰੂ ਜੀ ਨੇ ਕਿਤਨੇ ਜਨਮ ਭੁਗਤਾਏ ਸਨ, ਬੜੀਆਂ ਮਿਸਾਲਾਂ ਆਈਆਂ ਗਈਆਂ। ਸੋ ਇਸ ਕਰਕੇ ਇੱਥੇ ਰਾਜਾ ਜਨਕ ਨੂੰ ਅਸ਼ਟਾਵਕਰ ਜੀ ਕਹਿੰਦੇ ਹਨ, ਰਾਜਨ 8 ਸਾਲ ਹੋ ਗਏ, ਤੇਰੇ ਮਨ ਦੇ ਉੱਪਰ ਇਸ ਗੱਲ ਦਾ ਗਹਿਰਾ ਅਸਰ ਹੈ, ਪਰ ਕੋਈ ਇਹੋ ਜਿਹਾ ਲੇਖ ਸੀ ਜਿਸ ਕਰਕੇ ਤੇਰਾ ਰਾਜ ਜ਼ਰੂਰ ਖੁਸ਼ ਜਾਣਾ ਸੀ, ਪਰ ਤੁਸੀਂ ਸੇਵੀ ਪਰਮਾਤਮਾ ਨਿਹੰਕਾਰੀ ਜਿਹੇ ਜਿਹੇ ਰਾਜਾਂ ਵਿੱਚ ਚੰਗੇ ਗੁਣ ਚਾਹੀਦੇ ਪ੍ਰਜਾ ਪਾਲਕ ਆਦਿ ਉਹ ਪਾਏ ਜਾਂਦੇ ਹਨ, ਇਸ ਕਰਕੇ ਉਹ ਉਹਨਾਂ ਨੇ ਤੇਰਾ ਸੁਪਨੇ ਵਿੱਚ ਹੀ ਭੁਗਤਾਤਾ, ਪਰ ਅੱਠ ਸਾਲ ਤੇਰੇ ਮਨ ਦੇ ਉੱਪਰ ਉਹਦਾ ਅਸਰ ਜ਼ਰੂਰ। ਇੰਨੀ ਗੱਲ ਸਾਰੀ ਸਿੰਘ ਵਿੱਚ ਅਸ਼ਟਾਵਕਰ ਨੇ ਕਹੀ। ਰਾਜਾ ਜਨਕ ਚਾਹੁੰਦਾ ਸੀ ਮੈਂ ਉਸਨੂੰ ਗੁਰੂ ਧਾਰਨ ਕਰਾਂਗਾ, ਜਿਹੜਾ ਇਤਨੀ ਜਲਦੀ ਮੈਨੂੰ ਗਿਆਨ ਕਰ ਦੇਵੇ। ਘੋੜੇ ਦੇ ਰਕਾਬ ਵਿੱਚ ਪੈਰ ਪਾਇਆ, ਉਹ ਕਾਠੀ 'ਤੇ ਬੈਠਦੇ ਬੈਠ ਗਿਆ, ਇਤਨੀ ਜਲਦੀ ਗਿਆਨ ਕਰ ਦੇ ਮੈਂ ਉਸਨੂੰ ਗੁਰੂ ਧਾਰਨ ਕਰਾਂਗਾ। ਹੋ ਸਕਦਾ ਹੈ ਅਗਰ ਉੱਤਮ ਅਧਿਕਾਰੀ ਹੋਵੇ ਸ਼ਾਸਨ, ਕੋਈ ਚਰਜ ਬਾਤ ਨਹੀਂ। ਰਾਜੇ ਨੂੰ ਕਿਹਾ ਚੰਗਾ, ਅਗਰ ਤੂੰ ਐਸਾ ਚਾਹੁੰਦਾ ਹੈ ਤਾਂ ਇਉਂ ਕਰ, ਘੋੜੀ ਦੀ ਰਕਾਬ 'ਚ ਪੈਰ ਪਾ ਕੇ ਖਾ। ਐਸਾ ਹੀ ਕੀਤਾ। ਉਸ ਤੋਂ ਪਹਿਲਾਂ ਕਹਿਣ ਗਏ ਹੁਣ ਦੱਸ, ਜਿਸਨੇ ਗੁਰੂ ਧਾਰਨ ਕਰਨਾ ਹੁੰਦਾ ਉਸਨੇ ਗੁਰੂ ਦੀ ਦਕਸ਼ਿਣਾ ਕੀ ਦੇਣੀ ਹੁੰਦੀ ਹੈ, ਇਹ ਦੱਸ ਸ਼ਾਸਤਰ ਕੀ ਕਹਿੰਦਾ ਹੈ। ਕਹਿਣ ਗਏ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੀਏ ਪਾਈਏ। ਤਨ ਮਨ ਧਨ ਗੁਰੂ ਦੀ ਭੇਟ ਚਾੜ ਦਈਏ ਤਾਂ ਜਾ ਕੇ ਪ੍ਰਭੂ ਪ੍ਰਾਪਤੀ ਹੁੰਦੀ ਹੈ। ਗੁਰਾਂ ਨੂੰ ਮਨਾ ਲਈਏ ਤਨ ਮਨ ਸਰਕਾਰ ਕੀ ਕਹਿੰਦੇ ਹਨ। ਉਹ ਕਹਿੰਦੇ ਹਨ ਤਨ ਮਨ ਧਨ ਸਭ ਗੁਰੂ ਦੀ ਭੇਟ ਚਾੜ ਦਿਓ। ਕਹਿਣਗੇ ਫਿਰ ਕਰ ਅਰਪਣ, ਤਨ ਵੀ ਮਨ ਵੀ ਧਨ ਵੀ। ਧਨ ਦੇ ਸਮੇਤ ਰਾਜ ਭਾਗ ਤੇਰਾ ਕੁਛ ਨਹੀਂ, ਇਹਦੀ ਹੰਗਤਾ ਛੱਡ। ਸਰੀਰ ਵੀ ਤੇਰਾ ਨਹੀਂ, ਇਹਦੀ ਹੰਗਤਾ ਅਤੇ ਮਮਤਾ ਛੱਡ। ਮਨ ਵੀ ਤੇਰਾ ਨਹੀਂ, ਮਨ ਕਹਿੰਦੇ ਨੇ ਫੁਰਨੇ ਨੂੰ, ਉਹ ਵੀ ਤੇਰਾ ਨਹੀਂ, ਉਹ ਵੀ ਹੰਗਤਾ ਮਮਤਾ ਚ। ਇਹ ਜਦੋਂ ਇਹ ਭੇਟ ਚਾੜਤੀਆਂ, ਬਾਕੀ ਅੱਧੇ ਸਲੋਕ ਵਿੱਚ ਉਸਨੂੰ ਗਿਆਨ ਕਰ ਦਿੱਤਾ, ਸੰਸਾਰ ਮਿੱਥਿਆ, ਆਤਮਾ ਸੱਤ ਹੈ, ਜੀਵ ਆਤਮਾ ਪਰਮਾਤਮਾ ਸੁਣ। ਅੱਧੇ ਸਲੋਕ ਵਿੱਚ ਸ਼ਾਸਨ ਉਸਨੂੰ ਇੰਨਾ ਚਿਰ 'ਚ ਗਿਆਨ ਦਿੰਦਾ ਸੀ। ਉਹ ਰਾਜਾ ਜਨਕ ਸੀ, ਉੱਤਮ ਅਧਿਕਾਰੀ ਜਿਹੜਾ ਹੁੰਦਾ ਹੈ ਉਸਨੂੰ ਗਿਆਨ ਹੋਣ ਵਾਸਤੇ ਦੇਰ ਨਹੀਂ ਲੱਗਦੀ। ਜਿਹੜੇ ਕਨਿਸ਼ਠ ਹਨ ਉਹ ਬੜਾ ਵਕਤ ਲੱਗਦਾ ਹੈ। ਇਸ ਕਰਕੇ ਉਸ ਰਾਜਾ ਜਨਕ ਦੀ ਬਾਬਤ ਭਾਈ ਗੁਰਦਾਸ ਕਹਿੰਦੇ ਹਨ,
ਮਾਇਆ ਵਿੱਚ ਉਦਾਸੀ ਗੁਰਮੁਖ ਪਿਆਰਾ, ਮਾਇਆ
ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ। ਇਉਂ ਔਰੂ ਕਹਿੰਦੀ ਹੈ, ਭਾਈ ਬਾਲਾ ਮੈਂ ਮਿਥਲਾਪੁਰੀ ਦੇ ਵਿੱਚ ਰਹਿੰਦਾ ਸੀ, ਜਿੱਥੇ ਦਾ ਰਾਜਾ ਜਨਕ ਰਾਜਾ ਵੀ ਸੀ ਔਰ ਬ੍ਰਹਮਗਿਆਨੀ ਵੀ ਸੀ। ਸ਼ਾਸਨ ਇਹ ਪ੍ਰਸੰਗ ਕੱਲ੍ਹ ਫਿਰ ਇੱਥੋਂ ਸ਼ੁਰੂ ਕੀਤਾ ਜਾਏਗਾ। ਹੁਣ ਗੱਜ ਵੱਜ ਕੇ ਪਹਿਲੇ ਆਨੰਦ ਸਾਹਿਬ ਵਿੱਚ ਬੋਲੋ ਸਾਰੀ ਸੰਗਤ, ਉਸ ਤੋਂ ਬਾਅਦ ਗੁਰੂ ਸਤੋਤਰ ਵਿੱਚ ਬੋਲਾਂਗੇ, ਫਿਰ ਅਰਦਾਸ ਹੋਵੇਗੀ, ਫਿਰ ਹੁਕਮਨਾਮਾ ਸੁਣ ਕੇ ਪ੍ਰਸ਼ਾਦ ਲੈ ਕੇ ਚਾਲੇ ਪਾਉਣ ਦੀ ਖੇਚਲ ਕਰੋ। ਰਾਮ ਕਲੀ ਮਹਲਾ ਤੀਜਾ, ਨੰਦੇ ਕੂੰਕਾਰ ਸਤਿਗੁਰ ਪ੍ਰਸ਼ਾਦ, ਨੰਦ ਪਿਆ ਸੁਣ ਮੇਰੀ ਮਾਏ ਸਤਿਗੁਰ
Thank you.
ਕੀਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖ ਰਾਸ ਤਾਪੋ ਵਿਘਨ ਨਕੋ ਲਾਗੈ ਜਾਕੀ ਪ੍ਰਭ ਆਗੇ ਅਰਦਾਸ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈਏ ਜਿਸ ਡਿਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀਏ ਖਰ ਨੌ ਨਿਧ ਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਸਲੋਕ ਮਹੱਲਾ ਦੂਜਾ ਆਪੇ ਜਾਣੇ ਕਰੇ ਆਪ ਆਪੇ ਆਣੇ ਰਾਸ ਤਿਸੇ ਅੱਗੇ ਨਾਨਕਾ ਖਲੈ ਕੀਚੈ ਅਰਦਾਸ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਕਰਕੇ ਖਾਲਸਾ ਸਾਹਿਬ ਬੋਲੋ ਜੀਵਾ ਦਸਾਂ ਪਾਤਸ਼ਾਹੀਆਂ ਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਤਰਕੇ ਖਾਲਸਾ ਸਾਹਿਬ ਬੋਲੋ ਜੀਵਾ ਚਾਰ ਸਾਹਿਬਜ਼ਾਦੇ ਪੰਜ ਪਿਆਰੇ ਚਾਲੀ ਮੁਕਤੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਖਾਲਸਾ ਸਾਹਿਬ ਬੋਲੋ ਜੀਵਾ ਜਿਨ੍ਹਾਂ ਗੁਰਮੁਖਾਂ ਨਾਮ ਜਪਿਆ ਬੰਦ ਛਕਿਆ ਧਰਮ ਹੇ ਸੀਸ ਦਿੱਤੇ ਚਰਖੀਆਂ ਤੇ ਚੜੇ ਬੰਦ ਬੰਦ ਕੁਟਵਾਏ ਸਿਦਕ ਨਹੀਂ ਹਾਰਿਆ ਤਿੰਨਾਂ ਸਚਿਆਰਿਆਂ ਪਿਆਰਿਆਂ ਸਿਦਕਵਾਨ ਸਿੱਖਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਸਾਹਿਬ ਬੋਲੋ ਜੀਵਾ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਾਤਾ ਰਾਖਾ ਆਪ ਕਾਲ ਪੁਰਖ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਸੱਚੇ ਪਾਤਸ਼ਾਹ ਸਿੱਖੀ ਸਿਧ ਕੇਸਾਂ ਸਵਾਸਾਂ ਸੰਗ ਨਿਭਾਉਣਾ ਹੇ ਕਰਨਾਨ ਧਾਨ ਸਤਿਗੁਰੂ ਜੀਓ ਆਪ ਜੀ ਦੇ ਹਜ਼ੂਰ ਦੀਵਾਨ ਸਜਾਏ ਹਨ ਕੀਰਤਨ ਬਖਿਆਮ ਹੋਏ ਹਨ ਅੱਖਰ ਵਾਦਾ ਘਾਟਾ ਫੁੱਲ ਚੁੱਕ ਮਾਫ ਕਰਨਾ ਅੱਗੇ ਵਾਸਤੇ ਸੁਧ ਸਪਸ਼ਟ ਕੀਰਤਨ ਬਖਿਆਨ ਕਰਨ ਦਾ ਵਲ ਬਖਸ਼ੋ ਹੇ ਮਿਹਰਬਾਨ ਗੁਰਬਾਣੀ ਦੁਆਰਾ ਵਿਚਾਰਾਂ ਕੀਤੀਆਂ ਹਨ ਇਹਨਾਂ ਦਾ ਪ੍ਰਭਾਵ ਸਾਡੇ ਕਲਯੁਗੀ ਜੀਵਾਂ ਦੇ ਹਿਰਦਿਆਂ ਤੇ ਵਸਾਓ ਆਈ ਸੰਗਤ ਦੀ ਹਾਜ਼ਰੀ ਆਪ ਜੀ ਦੇ ਦਰ ਤੇ ਪ੍ਰਵਾਨ ਕਰੋ ਨਾਮ ਦਾਨ ਸਿੱਖੀ ਦਾਨ ਭਰੋਸਾ ਬਖਸ਼ੋ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ ਆਪ ਜੀ ਭੋਗ ਲਾਓ ਸੀ ਪ੍ਰਸ਼ਾਦ ਸਾਧ ਸੰਗਤ ਕੋ ਮਿਲੇ ਕਾਮ ਕ੍ਰੋਧ ਲੋ ਮੋਹੰਕਾਰ ਆਦਿਕ ਤੋਂ ਬਚਾ ਕੇ ਆਪ ਜੀ ਦੇ ਪਵਿੱਤਰ ਚਰਨ ਕਮਲਾਂ ਦੀ ਜੀਤ ਬਖਸ਼ੋ ਸਹੀ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਅੱਠੇ ਪਹਿਰ ਚਿੱਤ ਆਵੇ ਕਲਾ ਵਾਹਿਗੁਰੂ ਜੀ ਕੀ ਵਰਤੇ ਧੰਨ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਮੋਲੇ ਸੋਨਿਆ ਵਾਹਿਗੁਰੂ ਜੀ
ਸਭ ਕਿਲਵਿਗ ਗਏ ਇੱਕ ਵਾਜਾ ਸਤਿਗੁਰ ਸਾਹੋ ਪਾਇਓ ਬੜਦਾਨਾ ਹਰ ਕੀਏ ਬਹੁਗੁਣ ਸਾਂਝਾ।